ਗੁਰੂ ਸਵਾਰੇ ਸਾਧ ਸੰਗਤ ਵਾਰ 13 ਦੀ ਕਥਾ ਆਰੰਭ ਹੋ ਰਹੀ ਹੈ। ਪੌੜੀ 1 ਵਿੱਚ ਫੁਰਮਾਨ ਕਰਦੇ ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰ ਰਹੇ ਨੇ। ਪੀਰ ਮੁਰੀਦੀ ਗਾਖੜੀ ਕੋ ਵਿਰਲਾ ਜਾਣੈ, ਪੀਰਾਂ ਪੀਰ ਵਖਾਣੀਐ ਗੁਰ ਗੁਰਾ ਵਖਾਣੈ, ਗੁਰ ਚੇਲਾ ਚੇਲਾ ਗੁਰੂ ਕਰ ਚੋਜ ਵਡਾਣੈ, ਸੋ ਗੁਰ ਸੋਈ ਸਿੱਖ ਹੈ ਜੋਤੀ ਜੋਤ ਸਮਾਣੈ, ਇੱਕ ਗੁਰੂ ਇੱਕ ਸਿੱਖ ਹੈ ਗੁਰ ਸ਼ਬਦ ਸਿਝਾਣੈ, ਮਿਹਰ ਮੁਹੱਬਤ ਮੇਲ ਕਰ ਭਉ ਭਾਉ ਸੋ ਭਾਣੈ, ਮਿਹਰ ਮੁਹੱਬਤ ਮੇਲ ਕਰ ਭਉ ਭਾਉ ਸੋ ਭਾਣੈ। ਕਹਿਣ ਲੱਗੇ ਪੀਰ ਮੁਰੀਦੀ ਗਾਖੜੀ ਕੋ ਵਿਰਲਾ ਜਾਣੈ। ਪੀਰਾਂ ਦੀ ਮੁਰੀਦੀ ਔਖੀ ਹੈ। ਗਾਖੜੀ ਦਾ ਅਰਥ ਹੁੰਦਾ ਕਠਨ, ਭਾਵ ਆਪਣੇ ਪੀਰ ਦੀ ਗੁਰੂ ਦੀ ਸਤਿਗੁਰ ਦੀ ਮੁਰੀਦੀ ਕਰਨੀ, ਉਹਦੇ ਮੁਰੀਦ ਬਣ ਕੇ ਰਹਿਣਾ, ਸੇਵਕ ਚੇਲੇ ਬਣ ਕੇ ਰਹਿਣਾ, ਗਾਖੜੀ ਗੱਲ ਹੈ, ਔਖੀ ਕਠਨ ਘਾਟੀ ਹੈ। ਕਿਉਂਕਿ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰ ਕੇ ਜਾਣਾ, ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅੱਤ ਭੀੜੀ। ਤੋ ਸਾਧ ਸੰਗਤ ਭਾਈ ਗੁਰਦਾਸ ਜੀ ਕਹਿੰਦੇ ਕੋ ਵਿਰਲਾ ਜਾਣੇ, ਪਰ ਇਸ ਅਵਸਥਾ ਨੂੰ, ਇਸ ਗੁਰੂ ਅਤੇ ਮੁਰੀਦ ਦੇ ਪਿਆਰ ਨੂੰ ਕੋਈ ਵਿਰਲਾ ਜਾਣਦਾ ਹੈ, ਭਾਵ ਕੋਈ ਵਿਰਲਾ ਹੀ ਮੁਸ਼ਕਲ ਨਾਲ ਪ੍ਰਾਪਤ ਕਰਦਾ ਹੈ। ਇੱਕ ਜਗ੍ਹਾ ਤੇ ਬਾਣੀ ਚ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੋਂ ਤੱਕ ਆਖਿਆ ਸਤਿਗੁਰ ਕੀ ਸੇਵਾ ਗਾਖੜੀ, ਗੁਰੂ ਦੀ ਸੇਵਾ ਹੈ ਕਠਿਨ। ਕਿਉਂ? ਕਿਉਂਕਿ ਸਿਰ ਦੀਜੈ ਆਪ ਗਵਾਏ, ਇਹ ਸਿਰ ਦੇ ਕੇ ਤੇ ਆਪਣਾ ਆਪ ਗਵਾ ਕੇ ਹਉਮੈ ਹੰਕਾਰ ਛੱਡ ਕੇ ਕਰਨੀ ਪੈਂਦੀ। ਇਸ ਲਈ ਜਿਹੜਾ ਮੁਰੀਦ ਹੈ ਉਹ ਤੇ ਮੁਰਦੇ ਦੀ ਨਿਆਈ ਹੋਏਗਾ, ਆਪਾ ਗਵਾ ਕੇ ਮੈਂ ਮੇਰੀ ਮੁਕਾ ਕੇ। ਪੀਰ ਮੁਰੀਦੀ ਗਾਖੜੀ ਕੋ ਵਿਰਲਾ ਜਾਣੇ, ਫਿਰ ਕਹਿਣ ਲੱਗੇ ਪੀਰਾ ਪੀਰ ਵਖਾਣੀ ਹੈ ਗੁਰ ਗੁਰਾ ਵਖਾਣੇ, ਗੁਰੂ ਨਾਨਕ ਮੇਰਾ ਸਤਿਗੁਰੂ ਸ਼ਹਿਨਸ਼ਾਹ। ਧੰਨ ਗੁਰੂ ਨਾਨਕ ਦੇਵ ਸਾਹਿਬ, ਪੀਰਾਂ ਦਾ ਸ਼੍ਰੋਮਣੀ ਪੀਰ ਤੇ ਗੁਰੂਆਂ ਦਾ ਸ਼੍ਰੋਮਣੀ ਗੁਰੂ ਕਹੀਦਾ ਹੈ। ਜਿਨ੍ਹਾਂ ਜੈਸਾ ਨਾ ਪੀਰ ਸੰਸਾਰ ਵਿੱਚ ਨਾ ਗੁਰੂ, ਉਹ ਸ਼੍ਰੋਮਣੀ ਗੁਰੂ ਤੇ ਪੀਰਾਂ ਦਾ ਮਹਾਨ ਪੀਰ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਉਹਨਾਂ ਨੂੰ ਵਖਿਆਨ ਕਰੀਦਾ ਹੈ, ਗੁਰ ਚੇਲਾ ਚੇਲਾ ਗੁਰੂ ਕਰ ਚੋਜ ਵਡਾਣੇ। ਧੰਨ ਗੁਰੂ ਨਾਨਕ ਦੇਵ ਸਾਹਿਬ ਹੀ ਗੁਰੂ ਅੰਗਦ ਚੇਲਾ ਹੋ ਕੇ ਚੇਲਿਓ ਗੁਰੂ ਅੰਗਦ ਬਣਨ ਦਾ ਅਸਚਰਜ ਕੌਤਕ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਭਾਈ ਸਾਹਿਬ ਭਾਈ ਲਹਿਣਾ ਜੀ ਨੇ ਸੇਵਾ ਕਮਾਈ ਤੇ ਭਾਈ ਲਹਿਣਾ ਚੇਲਾ ਬਣਿਆ, ਭਾਵ ਸਾਹਿਬ ਅੰਗਦ ਦੇਵ ਚੇਲੇ ਬਣੇ ਤੇ ਚੇਲਿਓ ਫਿਰ ਧੰਨ ਗੁਰੂ ਅੰਗਦ ਦੇਵ ਬਣਨ ਦਾ ਅਸਚਰਜ ਕੌਤਕ ਕੀਤਾ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪਣੀ ਜੋਤ ਗੁਰੂ ਅੰਗਦ ਦੇਵ ਸਾਹਿਬ ਦੇ ਵਿੱਚ ਧਰ ਦਿੱਤੀ, ਕਰ ਚੋਜ ਵਡਾਣੈ। ਇਹ ਸਤਿਗੁਰੂ ਦਾ ਅਸਚਰਜ ਕੌਤਕ ਹੈ ਕਿ ਗੁਰੂ ਚੇਲਾ ਤੇ ਚੇਲਾ ਗੁਰੂ ਹੋ ਜਾਵੇ। ਸੋ ਗੁਰ ਸੋਈ ਸਿੱਖ ਹੈ ਜੋਤੀ ਜੋਤ ਸਮਾਣੈ, ਉਹ ਗੁਰੂ ਹੈ ਉਹ ਸਿੱਖ ਹੈ, ਜੋਤ ਵਿੱਚ ਜੋਤ ਸਮਾ ਗਈ ਹੈ, ਭਾਵ ਆਸ਼ਾ ਇੱਕ ਹੈ, ਅੰਦਰੋਂ ਜੋਤ ਇੱਕ ਗਿਆਨ ਇੱਕ ਹੈ, ਕੇਵਲ ਸਰੀਰ ਬਦਲਿਆ ਹੈ। ਸਰੀਰ ਦੋ ਨੇ, ਸ੍ਰੀ ਗੁਰੂ ਨਾਨਕ ਦੇਵ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਸਾਹਿਬ। ਅੱਜ ਆਪਾਂ 10 ਪਾਤਸ਼ਾਹੀਆਂ ਦਾ ਜ਼ਿਕਰ ਕਰਦੇ ਹਾਂ। ਸਰੀਰ 10 ਨੇ, ਪਰ ਇਹ ਕਦੇ ਚੇਤਾ ਨਾ ਭੁੱਲੇ ਕਿ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਸਾਰਿਆਂ ਦੇ ਵਿੱਚ ਜੋਤ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਹੀ ਕੰਮ ਕਰਦੀ ਹੈ। ਉਸੇ ਤਰ੍ਹਾਂ ਜਿਵੇਂ ਪਹਿਲਾਂ ਗੁਰਤਾ ਗੱਦੀ 10ਵੇਂ ਪਾਤਸ਼ਾਹ ਤੱਕ ਚੱਲਦੀ ਆਈ, ਉਸੇ ਤਰ੍ਹਾਂ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼। ਇਸੇ ਲਈ ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿੰਦੇ ਹਾਂ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਕਹਿਣ ਦਾ ਭਾਵ ਜੋਤ ਉਹੀ ਹੋਈ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਵਾਲੀ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਭਾਈ ਗੁਰਦਾਸ ਜੀ ਵਚਨ ਕਹਿੰਦੇ ਸੋ ਗੁਰ ਸੋਈ ਸਿੱਖ ਹੈ ਜੋਤੀ ਜੋਤ ਸਮਾਣ ਹੈ, ਉਹੋ ਹੀ ਗੁਰੂ ਉਹੋ ਹੀ ਸਿੱਖ, ਜੋਤ ਵਿੱਚ ਜੋਤ ਸਮਾ ਗਈ ਤੇ ਇੱਕ ਹੋ ਗਏ। लीनता होगी, अंदरों अपेहदता होगी। साध संगत अंदर दी अपेहदता, हिरदे अंतश करन दी अपेहदता ते लीनता है। इसलिए ये सतगुरु पातशाह जी के अश्चर्य कौतक हैं संसार जगत में। एक गुरु एक सिख है, गुर शब्द सिंहण है। एक गुरु नानक देव साहब ते एक सिख गुरु अंगद देव है, क्योंकि जो गुरु दे शब्द नू भाव गुरु दे हुक्म नू तनो मनो होके मनना कीता है, गुरु दी आग्या नू सत करके मनिया है साहिब अंगद देव जी ने, ते साध संगत सत करके मनन नाल गुरु नानक ही हो गए। गुरु नानक देव पातशाह ने अपना स्वरूप अपना अंतशकरण उन्होंने देता, अपनी जोत उन्होंने अंदर टका दी। बेअंत प्रमाण ने किवें आग्या का पालन किया, किवें भाई लहणे ने आग्या मनी। अपने हाथ दे विचों गुरु नानक देव पातशाह ने कटोरा चिकड़ दे विच सुट दिता। चिकड़ च संगत दे विच होर भी सी सिख, दोवें पुत्र भी सन, श्री चंद लखमी दास। सारिआं नूं आख्या चिकड़ चों कटोरा कढ के लियाओ। वो कहिंदे महाराज कटोरे होर बथेरे ने, बर्तन होर बथेरे ने, ते जे कढ़ना ही सी चिकड़ विचों सुटिआ किहों जे। भाई लहणे नूं आख्या सी लहणिआ चिकड़ चों कटोरा कढ के लिया। सतबचन महाराज छाल मार दिती उस टोए दे विच, चिकड़ दे विच छाल मार दिती। ते जदों कटोरा कढ के साफ करके धो मांज के सामने रखिया, गुरु नानक देव पातशाह ने गल ना ला लिया, लैणिया तू अज कटोरा चिकड़ विचों नहीं कढ़िया, तू सारी दी सारी लुकाई नू चिकड़ विचों कढ़ दिता। अज भाई लैणिया चिकड़ विचों कटोरा कढ़ के लियांदा ही, गुरु आग्या का पालन किया सू। एक समा आएगा लैणिया जिमें अज चिकड़ विचों कटोरा कढ़ के गुरु की खुशी लई हो, एक समा आएगा पापा विकारा दे चिकड़ विच डुबे हुए लोगों भी तू ही बाहों फड़ के बाहर कढ़िया करेंगा। ये तो प्रतीक है बारला चला ते आ चिकड़ के कटोरा कढ़ के लिया, असलीयत यह लैणिया तू पूरने पा रहा, जाच सिखा रहा तेनू। कल नू पापा ते विकारा ते औगुणा दे चिकड़ दे डिगे लोग तू ही गुरु अंगद बन के बाहर कढ़ने। तो साध संगत ऐसा आग्या का पालन किया, हुक्म का पालन किया गुरु नानक देव साहब का, भाई लैणा धन गुरु अंगद देव साहब बन के गुरु नानक ही हो गए। नेहर मुहब्बत मेल कर पाओ पाओ सो पाने, नेहर मुहब्बत मेल कर, नेहर गुरु दी ते मुहब्बत चेले दी। आखो सतनाम श्री वाहिगुरु। किवें करियो जी, भावें विद्वाना ने होर भी इस पंक्ति दे अर्थ कीते ने, दास नू आ बात सोहनी लगदी तां दास बेनती कर रहा। मेहर मुहब्बत मेल कर, दो चीजां दा मेल हो गया, किहड़ा? एक मेहर दा बख्शिश दा ते दूसरा मुहब्बत दा भाव प्रेम दा। धन गुरु नानक देव साहब दी होई मेहर, गुरु नानक देव पातशाह जी दी होई बख्शिश, ते भाई लहणा जी दे अंदर होई गुरु नानक साहब दे नाल मुहब्बत। दिलों मुहब्बत जिन से ही सचिया, ते फिर गुरु ते चेला आपस च मिल पे, मेहर ते मुहब्बत आपस विच मिल पे। मेहर गुरु नानक देव जी दी ते मुहब्बत भाई लहणा जी दी, गुरु नानक ते भाई लहणा आपस विच मिल गए। मेहर मुहब्बत मेल कर, जदों मिल पे दोवें, पाओ पाओ सो पाणै। पाओ दा अर्थ है भै, ते पाओ दा अर्थ है प्रेम। साध संगत धन गुरु नानक देव साहब सचे पातशाह दा पाओ ते पाओ भाई लहणे ने मनना किया। गुरु नानक देव साहब नाल पाओ भी पाया, प्रेम भी पाया, श्री गुरु नानक देव महाराज दा पाओ भी मनिया। नानक जिन मन पाओ तिना मन पाओ, भाव यह है कि मुहब्बत नाल सिख ने पाओ तारिया, प्रेम किया गुरु नानक देव पातशाह नाल। मेहर ते प्रेम ऐसे मेल खादे भाई लहणा धन गुरु अंगद देव साहब होके गुरु नानक दा स्वरूप हो गए। प्रेम की पट्ठी में ढाल कर जिस दम कुंदन किया, लहने से अंगद बनाकर अंगद से अल्लाह कर दिया। भाई लहणे नू गुरु अंगद बनाया, कहन लगे जा भाई लहणिया जेड़े प्यार विच भेज के तेरे दर्शन करनगे, तेरे दर्शना विचों अल्लाह दा दर्शन, खुदा दा दर्शन, रब दा दर्शन होया करेगा। ਵਾਰ 13 ਦੀ ਪੌੜੀ 2 ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਹਨ। ਗੁਰ ਸਿੱਖੋ ਗੁਰ ਸਿੱਖ ਹੈ, ਪੀਰ ਪੀਰੋ ਕੋਈ, ਸ਼ਬਦ ਸੁਰਤ ਚੇਲਾ ਗੁਰੂ ਪਰਮੇਸ਼ਰ ਸੋਈ, ਦਰਸ਼ਨ ਦਿਸ਼ਟ ਧਿਆਨ ਧਰ ਗੁਰਮੂਰਤ ਹੋਈ, ਸ਼ਬਦ ਸੁਰਤ ਕਰ ਕੀਰਤਨ ਸਤ ਸੰਗ ਵਿਲੋਈ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਆਪ ਗਵਾਏ ਆਪ ਹੈ ਗੁਣ ਗੁਣੀ ਪਰੋਈ, ਆਪ ਗਵਾਏ ਆਪ ਹੈ ਗੁਣ ਗੁਣੀ ਪਰੋਈ। ਕਹਿਣ ਲੱਗੇ ਗੁਰ ਸਿੱਖੋ ਗੁਰ ਸਿੱਖ ਹੈ, ਪੀਰ ਪੀਰੋ ਕੋਈ, ਗੁਰੂ ਦੇ ਸਿੱਖ ਤੋਂ ਅਨੇਕ ਗੁਰੂ ਦੇ ਸਿੱਖ ਹੋਰ ਵੀ ਹੁੰਦੇ ਹਨ, ਪਰ ਪੀਰਾਂ ਤੋਂ ਪੀਰ ਕੋਈ ਹੀ ਹੁੰਦਾ ਹੈ। ਧਿਆਨ ਨਾਲ ਬੇਨਤੀ ਸੁਣਨੀ। ਫਿਰ ਕਹਿਣ ਲੱਗੇ ਜਿਹੜੇ ਗੁਰੂ ਦੇ ਸਿੱਖ ਨੇ ਨਾ, ਗੁਰੂ ਦੇ ਸਿੱਖ ਨੇ ਅਗਾਂਹ ਹੋਰ ਪ੍ਰਚਾਰ ਕੀਤਾ ਧਰਮ ਦਾ, ਸਿੱਖੀ ਦਾ। ਇੱਕ ਸਿੱਖ ਨੇ, ਗੁਰੂ ਦੇ ਸੇਵਕ ਨੇ ਕਈ ਸਿੱਖ ਬਣਾ ਦਿੱਤੇ। ਬਾਬਾ ਬੁੱਢਾ ਸਾਹਿਬ ਨੇ ਪ੍ਰਚਾਰ ਕੀਤਾ, ਭਾਈ ਗੁਰਦਾਸ ਜੀ ਨੇ ਪ੍ਰਚਾਰ ਕੀਤਾ, ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੇ ਪ੍ਰਚਾਰ ਕੀਤਾ, ਸਤਿਗੁਰੂ ਪਾਤਸ਼ਾਹ ਨੇ ਜਿਹੜੀਆਂ 22 ਮੰਜੀਆਂ ਥਾਪੀਆਂ ਤਾਂ ਪ੍ਰਚਾਰ ਦੀਆਂ, ਉਹਨਾਂ ਸਿੱਖਾਂ ਨੇ ਥਾਂ ਪਰ ਥਾਂ ਜਾ ਕੇ ਪ੍ਰਚਾਰ ਕੀਤਾ, ਔਰ ਉੱਥੇ ਜਾ ਕੇ ਹੋਰ ਵੀ ਕਈ ਸਿੱਖ ਉਹਨਾਂ ਨੇ ਗੁਰੂ ਦੇ ਬਣਾਏ, ਹੋਰ ਵੀ ਸਿੱਖ ਉਹਨਾਂ ਨੇ ਪੈਦਾ ਕੀਤੇ, ਭਾਵ ਸਿੱਖਾਂ ਨੇ ਅਗਾਂਹ ਹੋਰ ਵੀ ਸਿੱਖ ਬਣਾਏ। ਗੁਰ ਸਿੱਖੋ ਗੁਰ ਸਿੱਖ ਹੈ, ਗੁਰੂ ਦੇ ਸਿੱਖਾਂ ਤੋਂ ਹੋਰ ਅਨੇਕਾਂ ਸਿੱਖ ਵੀ ਪੈਦਾ ਹੁੰਦੇ ਰਹੇ, ਬਣਦੇ ਰਹੇ। ਪੀਰ ਪੀਰੋ ਕੋਈ, ਪਰ ਪੀਰਾਂ ਤੋਂ ਪੀਰ ਕੋਈ ਹੀ ਹੁੰਦਾ ਹੈ। ਗੁਰੂ ਨਾਨਕ ਦੇਵ ਸਾਹਿਬ ਨੇ ਜੇ ਕਿਸੇ ਦੇ ਅੰਦਰ ਆਪਣੀ ਜੋਤ ਰੱਖੀ ਹੈ ਤੇ ਉਹ ਸਾਰੇ ਕਰੋੜਾਂ ਸਿੱਖਾਂ ਵਿੱਚੋਂ ਇੱਕੋ ਹੀ ਸਿੱਖ ਨਿਤਰਿਆ, ਭਾਈ ਲੈਣਾ ਜਿਹੜਾ ਗੁਰੂ ਅੰਗਦ ਹੋ ਗਿਆ। ਇਹਦਾ ਮਤਲਬ ਸਭ ਤੋਂ ਜ਼ਿਆਦਾ ਨੰਬਰ, ਸਭ ਤੋਂ ਉੱਤਮ ਦਰਜਾ ਭਾਈ ਲੈਣੇ ਦਾ ਸੀ ਜਿਨ੍ਹਾਂ ਵਿੱਚ ਆਪਣੀ ਜੋਤ ਟਿਕਾਈ। ਗੁਰੂ ਅੰਗਦ ਦੇਵ ਸਾਹਿਬ ਦੇ ਸੇਵਕ ਹੋਰ ਵੀ ਬਹੁਤ ਸਨ, ਪਰ ਜੋਤ ਟਿਕਾਉਣ ਵਾਲਾ ਇੱਕ ਐਸਾ ਗੁਰਸਿੱਖ ਪਿਆਰਾ ਬਾਬਾ ਅਮਰਦਾਸ, ਜਿਹੜੇ ਧੰਨ ਗੁਰੂ ਅਮਰਦਾਸ ਹੋ ਗਏ। ਇਸ ਲਈ ਪੀਰ ਪੀਰੋਂ ਕੋਈ ਦਾ ਭਾਵ ਹੈ, ਪੀਰਾਂ ਤੋਂ ਪੀਰ ਕੋਈ ਹੀ ਹੁੰਦਾ ਹੈ। ਸ਼ਬਦ ਸੁਰਤ ਚੇਲਾ ਗੁਰੂ ਪਰਮੇਸ਼ਰ ਸੋਈ, ਚੇਲਾ ਉਹ ਹੈ, ਉਹੋ ਹੀ ਹੈ ਜੋ ਸੁਰਤ ਸ਼ਬਦ ਦਾ ਰਸੀਆ ਹੈ, ਗੁਰੂ ਪਰਮੇਸ਼ਰ ਦਾ ਪ੍ਰੇਮੀ ਹੈ। ਸ਼ਬਦ ਗੁਰੂ, ਸੁਰਤ ਧੁਨ ਚੇਲਾ, ਇਹਨਾਂ ਦੋਹਾਂ ਤੋਂ ਜੋ ਪ੍ਰਾਪਤ ਹੋਣਾ ਹੈ ਉਹ ਹੀ ਪਰਮੇਸ਼ਰ ਹੈ। ਭਾਵ ਸ਼ਬਦ ਅਤੇ ਸੁਰਤ ਦੇ ਸੁਮੇਲ ਤੋਂ ਹੀ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਜਾਣਾ ਹੈ। ਇਸ ਲਈ ਸ਼ਬਦ ਅਤੇ ਸੁਰਤ ਦਾ ਸੁਮੇਲ ਹੋਵੇ। ਚੇਲਾ ਉਹ ਹੀ ਜਿਹੜਾ ਸ਼ਬਦ ਦਾ ਤੇ ਸੁਰਤ ਨੂੰ ਸ਼ਬਦ ਵਿੱਚ ਟਿਕਾਉਣ ਦਾ ਰਸੀਆ ਹੋਵੇ, ਰਸ ਲਵੇ, ਆਨੰਦ ਮਾਣੇ। ਦਰਸ਼ਨ ਦਿਸ਼ਟ ਧਿਆਨ ਧਾਰ ਗੁਰਮੂਰਤ ਹੋਈ, ਆਪਣੀ ਦ੍ਰਿਸ਼ਟੀ ਵਿਖੇ ਗੁਰੂ ਦੇ ਦਰਸ਼ਨ ਦਾ ਧਿਆਨ ਧਰਦਾ ਹੋਇਆ ਜਿਹੜਾ ਸਿੱਖ ਹੈ ਉਹ ਗੁਰੂ ਦੀ ਹੀ ਮੂਰਤ ਹੋ ਜਾਂਦਾ ਹੈ। ਦਰਸ਼ਨ ਦਿਸ਼ਟ ਧਿਆਨ ਧਾਰ, ਸਿੱਖ ਦੀ ਦ੍ਰਿਸ਼ਟੀ ਦੇ ਵਿੱਚ ਸਾਧ ਸੰਗਤ ਜਦੋਂ ਗੁਰੂ ਹੀ ਵਸਿਆ ਹੈ, ਸਿੱਖ ਦੇ ਮਨ ਹਿਰਦੇ ਵਿੱਚ ਗੁਰੂ ਦਾ ਹੀ ਧਿਆਨ ਹੈ ਤੇ ਸਮਝ ਲੈਣਾ ਐਸਾ ਜਿਹੜਾ ਸੇਵਕ ਹੈ ਨਾ ਸਾਧ ਸੰਗਤ ਗੁਰਮੂਰਤ ਹੋਈ। ਉਹ ਗੁਰਮੂਰਤ ਹੋਣ ਦਾ ਮਤਲਬ ਹੈ ਗੁਰੂ ਦਾ ਹੀ ਸਰੂਪ ਹੋ ਜਾਂਦਾ ਹੈ। ਸ਼ਬਦ ਸੁਰਤ ਕਰ ਕੀਰਤਨ ਸਤ ਸੰਗ ਵਲੋਈ, ਸ਼ਬਦ ਨਾਲ ਪ੍ਰੀਤ ਤੇ ਸ਼ਬਦ ਦਾ ਕੀਰਤਨ ਕਰਨ ਨਾਲ ਸਾਧ ਸੰਗਤ ਵਿਖੇ ਗੁਰਬਾਣੀ ਨੂੰ ਰਿੜਕਦਾ ਹੈ ਜਿਹੜਾ ਗੁਰੂ ਦਾ ਸਿੱਖ ਹੈ। ਸ਼ਬਦ ਸੁਰਤ ਕਰ ਕੀਰਤਨ, ਮਾਲਕ ਪਰਮਾਤਮਾ ਦੀ ਬਾਣੀ ਦਾ, ਉਹਦੀ ਸਿਫਤ ਸਲਾਹ ਦਾ ਕੀਰਤਨ ਕਰਨਾ ਸੁਰਤ ਸ਼ਬਦ ਵਿੱਚ ਜੋੜ ਕੇ ਸਤ ਸੰਗ ਵਿਲੋਈ, ਵਿਲੋਈ ਦਾ ਅਰਥ ਹੁੰਦਾ ਰਿੜਕਣਾ। ਕਹਿੰਦੇ ਸਤ ਸੰਗਤ ਵਿੱਚ ਉਹ ਫਿਰ ਗੁਰਬਾਣੀ ਦੇ ਸ਼ਬਦ ਨੂੰ ਹੀ ਰਿੜਕਦਾ ਹੈ, ਜਿਸ ਵਿੱਚੋਂ ਗਿਆਨ ਦਾ ਮੱਖਣ ਪ੍ਰਾਪਤ ਹੁੰਦਾ ਹੈ। ਤੇ ਕਰਦਾ ਕੀ ਹੈ ਗੁਰਸਿੱਖ? ਆ ਬੜਾ ਪਿਆਰਾ ਬਚਨ ਜੇ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਕਹਿਣ ਲੱਗੇ ਹੇ ਪਿਆਰੇ, ਵਾਹਿਗੁਰੂ ਸ਼ਬਦ ਗੁਰੂ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਗੁਰਮੰਤਰ ਹੈ, ਇਸ ਨੂੰ ਜਪ ਜਪ ਕੇ ਗੁਰਮੁਖ ਜਨ ਆਪਣੀ ਹਉਮੈ ਦਾ ਹੰਕਾਰ ਦਾ ਨਾਸ਼ ਕਰ ਲੈਂਦੇ ਹਨ। ਭਾਵ ਗੁਰਮੁਖਾਂ ਦੇ ਅੰਦਰ ਹਉਮੈ ਕਿਉਂ ਨਹੀਂ ਹੈ? ਗੁਰਸਿੱਖਾਂ ਦੇ ਅੰਦਰ ਹਉਮੈ ਕਿਉਂ ਨਹੀਂ ਹੈ, ਹੰਕਾਰ ਕਿਉਂ ਨਹੀਂ ਹੈ? ਉਹਨਾਂ ਦੀ ਹਉਮੈ ਹੰਕਾਰ ਮੁੱਕ ਚੁੱਕੀ, ਇਸੇ ਲਈ ਤੇ ਉਹ ਗੁਰਮੁਖ ਨੇ। ਉਹਨਾਂ ਦੇ ਅੰਦਰ ਦਾ ਹੰਕਾਰ ਤੇ ਹਉਮੈ ਨਾਸ਼ ਹੋ ਚੁੱਕੇ, ਤਾਂ ਹੀ ਇਸੇ ਕਰਕੇ ਉਹ ਗੁਰਸਿੱਖ ਨੇ। ਜਦੋਂ ਆਪਾਂ ਖੰਡੇ ਬਾਟੇ ਦੀ ਪੌਲ ਛਕਦੇ ਹਾਂ, ਅੱਜ ਵੀ ਸਾਨੂੰ ਮੂਲ ਮੰਤਰ ਤੇ ਗੁਰਮੰਤਰ ਜਦੋਂ ਰਹਿਤ ਮਰਿਆਦਾ ਦ੍ਰਿੜ ਕਰਾਉਂਦੇ ਨੇ, ਉਸ ਵੇਲੇ ਇਹ ਦੱਸਿਆ ਜਾਂਦਾ ਹੈ ਕਿ ਗੁਰਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਲਾ ਕੇ ਇੱਦਾਂ ਮੂਲ ਮੰਤਰ ਦਾ ਜਾਪ ਕਰਨਾ ਹੈ। ਇਹ ਸਾਡਾ ਮੂਲ ਮੰਤਰ ਹੈ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪੰਜ ਪਿਆਰੇ ਸਾਨੂੰ ਇਹ ਪੰਜ ਪੰਜ ਵਾਰੀ ਦ੍ਰਿੜ ਕਰਾਉਂਦੇ ਨੇ, ਮੂਲ ਮੰਤਰ, ਫਿਰ ਜਿਹੜਾ ਗੁਰ ਮੰਤਰ ਹੈ ਉਹ ਥੋੜ੍ਹੀ ਦੇਰ ਹੋਰ ਵੀ ਜਪਾਉਂਦੇ ਹਨ, ਪੰਜ ਵਾਰੀ ਤੋਂ ਜ਼ਿਆਦਾ ਵੀ ਦ੍ਰਿੜ ਕਰਾਉਣਾ, ਇਹਨੂੰ ਕਹਿੰਦੇ ਗੁਰ ਮੰਤਰ ਦ੍ਰਿੜ ਕਰਾਉਣਾ। ਵਾਹਿਗੁਰੂ 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 ਵਾਹਿਗੁਰੂ। ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਵਾਹਿਗੁਰੂ ਗੁਰ ਮੰਤਰ ਹੈ, ਇਹ ਗੁਰ ਦੀਖਿਆ ਵੇਲੇ ਦਿੱਤਾ ਹੋਇਆ ਗੁਰੂ ਦਾ ਮੰਤਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਭੱਟਾਂ ਦੇ ਸਵਈਆਂ ਵਿੱਚ ਬਚਨ ਆਏ, ਵਾਹਿਗੁਰੂ 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 ਵਾਹਿ ਜੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਹੋਰਨਾਂ ਥਾਵਾਂ ਤੇ ਵੀ ਵਾਹਿਗੁਰੂ ਸ਼ਬਦ ਦਾ ਜ਼ਿਕਰ ਕੀਤਾ ਹੈ। ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ, ਭਾਈ ਗੁਰਦਾਸ ਜੀ ਦਾ ਬਚਨ ਹੈ। ਤੋ ਸਾਧ ਸੰਗਤ, ਜਿਹੜਾ ਵਾਹਿਗੁਰੂ ਸ਼ਬਦ ਹੈ, ਪਿੱਛੇ ਇਸ ਦੀ ਵਿਚਾਰ ਵੀ ਆ ਚੁੱਕੀ ਹੈ ਵੱਖ ਵੱਖ ਪੌੜੀਆਂ ਵਿੱਚ, ਇਸ ਲਈ ਵਾਹਿਗੁਰੂ ਉਸ ਅਸਚਰਜ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਜੁੜਨਾ। ਗੁਰੂ ਸ਼ਬਦ ਜਿਹੜਾ ਹੈ, ਗੋ ਦਾ ਅਰਥ ਹੁੰਦਾ ਹਨੇਰਾ, ਰੂਹ ਦਾ ਅਰਥ ਹੁੰਦਾ ਹੈ ਚਾਨਣ। ਗੁਰੂ ਜਿਹੜਾ ਅਗਿਆਨਤਾ ਦੇ ਹਨੇਰੇ ਵਿੱਚ ਸਾਡੇ ਹਿਰਦੇ 'ਚ ਚਾਨਣਾ ਕਰ ਦੇਣ ਵਾਲਾ, ਪ੍ਰਕਾਸ਼ ਕਰ ਦੇਣ ਵਾਲਾ ਹੈ ਵਾਹਿ ਸ਼ਬਦ ਜਿਹੜਾ, ਇਹ ਅਸਚਰਜ ਸਰੂਪ ਹੈ। ਉਹ ਨਿਰੰਕਾਰ ਪਰਮਾਤਮਾ ਅਸਚਰਜ ਸਰੂਪ ਹੈ ਜੋ ਸਾਡੇ ਮਨ ਹਿਰਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਮਕਾ ਦੇਣ ਵਾਲਾ ਹੈ। ਜਿਹੜੇ ਵਾਹਿਗੁਰੂ ਵਾਹਿਗੁਰੂ ਜਪਣਗੇ, ਸਾਧ ਸੰਗਤ, ਅੰਤਸ਼ ਕਰਨ ਦਾ ਹਨੇਰਾ ਆਪਣੇ ਆਪ ਗੁਰੂ ਦੇ ਮੰਤਰ ਦੁਆਰਾ ਮੁੱਕ ਜਾਏਗਾ। ਸਹਿਬ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਤੱਕ ਲੈ ਜਾਂਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਬਚਨ ਲਿਖਿਆ, ਕਹਿਣ ਲੱਗੇ ਜਿਵੇਂ ਕਿਸੇ ਦਾ ਨਾਂ ਲੈ ਕੇ ਉਸ ਨੂੰ ਆਵਾਜ਼ ਮਾਰੀਏ ਉਹ ਸਾਡੇ ਵੱਲ ਨੂੰ ਆ ਜਾਂਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਤੇ ਜਦੋਂ ਪਿਆਰ ਵਿੱਚ ਭੇਜ ਕੇ ਆਪਾਂ ਜਪਾਂਗੇ, ਉਸ ਵਾਹਿਗੁਰੂ ਨੇ ਕਿਤੇ ਚੱਲ ਕੇ ਸਾਡੇ ਵੱਲ ਨੂੰ ਆਉਣਾ ਤਾਂ ਇੱਕ ਪਾਸੇ ਰਿਹਾ, ਹਿਰਦੇ ਵਿੱਚ ਹੀ ਵੱਸਦਾ, ਉਸਨੇ ਤਾਂ ਕੇਵਲ ਪ੍ਰਗਟ ਹੀ ਹੋਣਾ ਹੈ। ਇਹ ਵਾਹਿਗੁਰੂ ਵਾਹਿਗੁਰੂ ਸਾਡੇ ਅੰਦਰ ਦੀ ਮੈਲ ਲਾਹ ਦਿੰਦਾ ਹੈ, ਇਹ ਵਾਹਿਗੁਰੂ ਸਾਨੂੰ ਉਸ ਨਿਰੰਕਾਰ ਪਰਮੇਸ਼ਰ ਤੱਕ ਲੈ ਜਾਂਦਾ ਹੈ, ਇਹ ਵਾਹਿਗੁਰੂ ਗੁਰਮੰਤਰ ਸਾਨੂੰ ਪਰਮਾਤਮਾ ਵਿੱਚ ਅਭੇਦ ਕਰ ਦਿੰਦਾ ਹੈ, ਇਹ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਨਿਰੰਕਾਰ ਪਰਮਾਤਮਾ ਦੀ ਹਜ਼ੂਰੀ ਸੱਚਖੰਡ ਦੇ ਤਾਲੇ ਖੋਲ ਦਿੰਦਾ ਹੈ। ਇਹ ਮੇਰੀ ਸੁਰਤ ਬਿਰਤੀ ਨੂੰ ਮੇਰੇ ਜਿਉਂਦੇ ਜੀ ਇਸ ਜ਼ਿੰਦਗੀ ਦੇ ਹੁੰਦਿਆਂ ਹੋਇਆਂ ਉਸ ਪ੍ਰੀਤਮ ਦੇ ਘਰ ਤੱਕ ਲੈ ਜਾਂਦਾ ਹੈ। ਇਸ ਲਈ ਸਿਮਰਨ ਕਰਨਾ ਹੈ, ਵਾਹਿਗੁਰੂ ਵਾਹਿਗੁਰੂ ਜਪਣਾ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੇ ਮੂਚਾ। ਇਸ ਲਈ ਵਾਹਿਗੁਰੂ ਸ਼ਬਦ ਤੋਂ ਬਿਨਾਂ, ਵਾਹਿਗੁਰੂ ਗੁਰਮੰਤਰ ਤੋਂ ਬਿਨਾਂ, ਸਿਮਰਨ ਬੰਦਗੀ ਤੋਂ ਬਿਨਾਂ ਤੇਰਾ ਛੁਟਕਾਰਾ ਸੰਸਾਰ ਦੇ ਵਿੱਚ ਹੇ ਪ੍ਰਾਣੀ ਨਹੀਂ ਹੋ ਸਕਦਾ। ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਭਜਨ ਤੋਂ ਬਿਨਾਂ ਕੋਈ ਛੁਟਕਾਰਾ ਨਹੀਂ ਹੈ। ਜੇ ਤੂੰ ਚਾਹੁੰਦਾ ਹੈ ਪਰਮਾਤਮਾ ਦੇ ਘਰ ਤੈਨੂੰ ਥਾਂ ਮਿਲੇ, ਪਰਮੇਸ਼ਰ ਦੇ ਚਰਨਾਂ ਵਿੱਚ ਤੇਰਾ ਟਿਕਾਣਾ ਬਣੇ, ਪਿਆਰ ਵਿੱਚ ਭਿੱਜ ਕੇ ਵਾਹਿਗੁਰੂ 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 ਜਪਣਾ ਕਰ। ਇਹ ਪਰਮੇਸ਼ਰ ਨਿਰੰਕਾਰ ਵਾਹਿਗੁਰੂ ਤੱਕ ਲੈ ਜਾਂਦਾ ਹੈ। ਪੰਜ ਪਿਆਰੇ ਵੀ ਅੱਜ ਸਾਨੂੰ ਇਹ ਰਹਿਤ ਮਰਿਆਦਾ ਵਿੱਚ, ਜਦੋਂ ਪੰਜ ਬਾਣੀਆਂ ਦਾ ਅੰਮ੍ਰਿਤ ਵੇਲੇ ਪੜ੍ਹਨ ਦਾ ਉਪਦੇਸ਼ ਦਿੰਦੇ ਹਾਂ ਰਹਿਤ ਮਰਿਆਦਾ ਵਿੱਚ, ਕਿ ਅੰਮ੍ਰਿਤ ਵੇਲੇ ਪਾਠ ਕਰਨਾ ਹੈ, ਜਿਹੜੀਆਂ ਅੰਮ੍ਰਿਤ ਤਿਆਰ ਕਰਨ ਵੇਲੇ, ਖੰਡੇ ਬਾਟੇ ਦੀ ਪੌਲ ਤਿਆਰ ਕਰਨ ਵੇਲੇ ਪੰਜ ਬਾਣੀਆਂ ਪੜ੍ਹੀਆਂ ਜਾਂਦੀਆਂ ਨੇ, ਉਹਨਾਂ ਦਾ ਅੰਮ੍ਰਿਤ ਵੇਲੇ ਜਾਪ ਕਰ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰ, ਸੌਣ ਲੱਗਿਆਂ ਕੀਰਤਨ ਸੋਲਾ ਸਾਹਿਬ ਦੀ ਬਾਣੀ ਜਪ, ਉੱਠਦਿਆਂ ਬਹਿੰਦਿਆਂ ਸੁੱਤਿਆਂ ਵਿਚਰਦਿਆਂ ਕਿਰਤ ਕਰਦਿਆਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰ। ਇਹ ਸਾਨੂੰ ਸਿਖਾਇਆ ਜਾਂਦਾ ਹੈ, ਇਹ ਸਾਡੀ ਮਰਿਆਦਾ ਹੈ ਸਿੱਖ ਧਰਮ ਦੀ, ਇਹ ਮਰਿਆਦਾ ਹੈ ਸਿੱਖ ਦੇ ਜੀਵਨ ਦੀ। ਇਸ ਲਈ ਸਾਧ ਸੰਗਤ, ਵਾਹਿਗੁਰੂ ਸ਼ਬਦ ਤੋਂ ਬਿਨਾਂ, ਗੁਰਮੰਤਰ ਤੋਂ ਬਿਨਾਂ ਪਰਮੇਸ਼ਰ ਦੇ ਘਰ ਤੱਕ, ਪ੍ਰਭੂ ਚਰਨਾਂ ਤੱਕ ਪਹੁੰਚਣਾ ਨਹੀਂ ਹੋ ਸਕਦਾ। ਇਸ ਲਈ ਵਾਹਿਗੁਰੂ ਗੁਰਮੰਤਰ ਹੈ, ਇਸ ਨੂੰ ਜਪ ਜਪ ਕੇ ਜਪ ਹਉਮੈ ਖੋਈ ਹਉਮੈ ਹੰਕਾਰ ਦਾ ਨਾਸ਼ ਕਰ ਲਈਏ, ਮੈਂ ਮੇਰੀ ਅਪਣੱਤ ਮੁੱਕ ਜਾਏ ਔਰ ਜਿਉਂਦੇ ਜੀ ਇਹ ਵਾਹਿਗੁਰੂ ਸਾਡੇ ਅੰਤਿਸ਼ ਕਰਨ ਵਿੱਚ ਟਿਕੇ। ਇਸ ਤਰ੍ਹਾਂ ਵਾਹਿਗੁਰੂ ਜਪੀਏ। ਜਦੋਂ ਕਦੇ ਸਿਮਰਨ ਵਿੱਚ ਚੌਂਕੜਾ ਮਾਰ ਕੇ ਬੈਠਣਾ ਸਾਧ ਸੰਗਤ, ਇਸ ਤਰ੍ਹਾਂ ਬੈਠਣਾ ਜਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੋਦ ਵਿੱਚ ਬੈਠਾ, ਗੁਰੂ ਨਾਨਕ ਬਾਪੂ ਦੀ ਗੋਦੀ ਵਿੱਚ ਬੈਠ ਕੇ ਜਪਣਾ ਹੈ, ਪਿਆਰ ਦੇ ਵਿੱਚ, ਪ੍ਰੇਮ ਦੇ ਵਿੱਚ ਭਿੱਜ ਕੇ। ਇੱਕ ਹੈ ਨਾਮ ਜਪਣਾ, ਇੱਕ ਹੈ ਪਿਆਰ ਵਿੱਚ ਭਿੱਜ ਕੇ ਜਪਣਾ, ਪ੍ਰੇਮ ਵਿੱਚ ਭਿੱਜ ਕੇ ਜਪਣਾ ਕਿ ਮੈਂ ਗੁਰੂ ਦੀ ਗੋਦ ਵਿੱਚ ਬੈਠਾ ਹਾਂ, ਮੇਰਾ ਸਤਿਗੁਰੂ ਮੈਨੂੰ ਹਰ ਵੇਲੇ ਵੇਖਦਾ ਹੈ, ਮੇਰਾ ਸਤਿਗੁਰੂ ਮੈਨੂੰ ਹਰ ਵਕਤ ਸੁਣਦਾ ਹੈ, ਮੇਰਾ ਸਤਿਗੁਰੂ ਮੈਨੂੰ ਆਪਣੀ ਹਜ਼ੂਰੀ ਵਿੱਚ ਥਾਂ ਦਿੰਦਾ, ਮੈਨੂੰ ਗਲ ਨਾਲ ਲਾਉਂਦਾ ਹੈ। ਐਸੇ ਢੰਗ ਨਾਲ ਵਾਹਿਗੁਰੂ ਸ਼ਬਦ ਦਾ ਜਾਪ ਕਰੀਏ ਤਾਂ ਕਿ ਸਾਧ ਸੰਗਤ ਜੀਵਨ ਸੋਹਣਾ ਬਣ ਕੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਈਏ, ਭਾਵ ਵਾਹਿਗੁਰੂ ਵਾਹਿਗੁਰੂ ਜਪਦਿਆਂ ਹੋਇਆਂ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਪ੍ਰਵਾਨ ਚੜ ਜਾਈਏ। ਫਰਮਾਨ ਕਰ ਰਹੇ ਹਨ, ਆਪ ਗਵਾਏ ਆਪ ਹੈ ਗੁਣ ਗੁਣੀ ਪਰੋਈ। ਫਿਰ ਐਸਾ ਗੁਰਸਿੱਖ ਪਿਆਰਾ ਆਪਾ ਭਾਵ ਨੂੰ ਗਵਾ ਦਿੰਦਾ ਹੈ ਤੇ ਸਾਧ ਸੰਗਤ ਫਿਰ ਆਪਣਾ ਆਪ ਵਾਹਿਗੁਰੂ ਨਾਲ ਪਰਮੇਸ਼ਰ ਦੇ ਗੁਣਾਂ ਵਿੱਚ ਪਰੋਇਆ ਜਾਂਦਾ ਹੈ। ਆਪ ਗਵਾਏ ਆਪ ਹੈ, ਆਪਾ ਭਾਵ ਗਵਾਚ ਗਿਆ ਤੇ ਹੁਣ ਕੀ ਨਜ਼ਰ ਆਉਂਦਾ, ਵਾਹਿਗੁਰੂ ਆਪ ਹੀ ਆਪ ਹੈ ਸਾਰੇ ਪਾਸੇ, ਹਿਰਦੇ ਵਿੱਚ ਵੀ ਵੱਸਦਾ, ਨੇਤਰਾਂ ਚ ਵੀ। ਵਾਹਿਗੁਰੂ ਗੁਣ ਗੁਣੀ ਪਰੋਈ, ਉਹਨਾਂ ਦਾ ਮਨ ਹਿਰਦਾ ਵਾਹਿਗੁਰੂ ਦੇ ਗੁਣਾਂ ਵਿੱਚ ਪਰੋਇਆ ਜਾਂਦਾ ਹੈ, ਪਰਮੇਸ਼ਰ ਦੇ ਗੁਣਾਂ ਵਿੱਚ ਪਰੋਇਆ ਜਾਂਦਾ ਹੈ ਮਨ ਹਿਰਦਾ। ਐਸੇ ਗੁਰਮੁਖ ਜਨ ਗੁਰੂ ਗੁਰੂ ਜਪ ਕੇ, ਵਾਹਿਗੁਰੂ ਵਾਹਿਗੁਰੂ ਜਪ ਕੇ ਕਿਸ ਅਵਸਥਾ ਵਿੱਚ ਪਹੁੰਚ ਜਾਂਦੇ ਹਨ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰੇ ਮੂਚਾ। ਪ੍ਰਭੂ ਪਰਮਾਤਮਾ ਦੇ ਸਿਮਰਨ ਵਿੱਚ ਜੁੜ ਕੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ ਇਹੋ ਲੋਕ ਪਰਲੋਕ ਸੰਗ ਸਹਾਈ, ਜਾਤ ਕਤ ਮੋਹੇ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਾਲੇ। ਕਿਸ ਤਰ੍ਹਾਂ ਗੁਰੂ ਦਾ ਬਚਨ ਫਿਰ ਸਾਡੀ ਸਹਾਇਤਾ ਕਰਦਾ ਹੈ, ਨਿਰਧਨ ਕੋ ਧਨ ਅੰਧਲੇ ਕੋ ਟੇਕ, ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਇਹ ਗੁਰਮੰਤਰ, ਇਹ ਗੁਰੂ ਦਾ ਬਚਨ, ਇਹ ਸਤਿਗੁਰ ਦਾ ਨਾਮ, ਇਹ ਪ੍ਰਭੂ ਦੀ ਯਾਦ, ਇਹ ਵਾਹਿਗੁਰੂ ਗੁਰਮੰਤਰ ਸਾਡੇ ਲਈ ਕਿਵੇਂ ਹੈ? ਨਿਰਧਨ ਕੋ ਧਨ, ਜਿਵੇਂ ਕੰਗਾਲ ਬੰਦੇ ਵਾਸਤੇ ਧਨ ਹੈ। ਅੰਧਲੇ ਕੋ ਟਿੱਕ, ਜਿਵੇਂ ਅੰਨੇ ਬੰਦੇ ਵਾਸਤੇ ਡੰਗੋਰੀ ਹੈ। ਮਾਤ ਦੂਧ ਜੈਸੇ ਬਾਲੇ, ਜਿਵੇਂ ਛੋਟੇ ਬੱਚੇ ਵਾਸਤੇ ਮਾਂ ਦਾ ਦੁੱਧ ਹੈ। ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ, ਇਹ ਭਾਵ ਸਾਗਰ ਤੋਂ ਤਰਨ ਲਈ ਬੋਹਿਤ ਹੈ, ਬੇੜਾ ਹੈ, ਜਹਾਜ਼ ਹੈ। ਕਰੀ ਕਿਰਪਾ ਕਿਰਪਾਲੇ, ਪਰ ਇਹ ਦਾਤ ਉਹਨਾਂ ਦੀ ਝੋਲੀ ਵਿੱਚ ਪਈ ਹੈ ਜਿਨ੍ਹਾਂ ਤੇ ਮੇਰੇ ਕਿਰਪਾਲੂ ਨਿਰੰਕਾਰ ਪਰਮੇਸ਼ਰ ਨੇ ਆਪ ਬਖਸ਼ਿਸ਼ ਕਰ ਦਿੱਤੀ ਹੈ। ਸਾਧ ਸੰਗਤ, ਜਿਹੜੇ ਐਸੇ ਪਰਮੇਸ਼ਰ ਦੇ ਪਿਆਰੇ ਜਪਣ ਵਾਲੇ ਨੇ, ਹੁਣ ਤੇ ਸੰਸਾਰ ਵਿੱਚ ਲੋਕ ਤਰਕ ਕਰਨ ਲੱਗ ਪਏ ਨਾ, ਟੀਕਾ ਟਿੱਪਣੀ, ਵਾਹਿਗੁਰੂ ਵਾਹਿਗੁਰੂ ਜਪਣ ਦੀ ਕੋਈ ਲੋੜ ਨਹੀਂ, ਹਰ ਚੀਜ਼ ਸੰਸਾਰ ਵਿੱਚ ਰਿਪੀਟ ਹੋ ਰਹੀ ਹੈ, ਕਹਿੰਦੇ ਬਾਰ ਬਾਰ ਕਿਉਂ ਜਪਣਾ, ਸਵਾਸ ਰੋਜ਼ ਲੈ ਰਹੇ, ਆਕਸੀਜਨ ਲੈ ਰਹੇ, ਕਾਰਬਨ ਡਾਈਆਕਸਾਈਡ ਕੱਢ ਰਹੇ, ਰੋਜ਼ ਸੂਰਜ ਚੜ੍ਹ ਰਿਹਾ, ਰੋਜ਼ ਸੂਰਜ ਛਿਪ ਰਿਹਾ ਹੈ। ਸਾਧ ਸੰਗਤ, ਰੋਜ਼ ਪ੍ਰਸ਼ਾਦਾ ਛਕ ਰਹੇ ਹਾਂ, ਪਾਣੀ ਪੀ ਰਹੇ ਹਾਂ, ਨਿੱਤ ਦੀ ਕਿਰਿਆ ਰੋਜ਼ ਕਰ ਰਹੇ ਹਾਂ, ਪਰੰਤੂ ਜਦੋਂ ਨਾਮ ਜਪਣ ਸਿਮਰਨ ਕਰਨ ਦੀ ਬਾਤ ਆਉਂਦੀ ਹੈ, ਉਸ ਵੇਲੇ ਅਸੀਂ ਆਪਣਾ ਆਪ ਛਡਾਉਣਾ ਚਾਹੁੰਦੇ ਹਾਂ। ਇਸ ਲਈ ਲੱਖ ਦੁਨੀਆ ਕੁਝ ਪਈ ਆਖੇ, ਗੁਰੂ ਦੇ ਸਿੱਖ ਪਿਆਰਿਆ, ਵਾਹਿਗੁਰੂ ਦੇ ਭਜਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਤੇਰਾ ਛੁਟਕਾਰਾ ਨਹੀਂ ਹੋ ਸਕਦਾ, ਤੇਰੇ ਮਨ ਹਿਰਦੇ ਦੀ ਮੈਲ ਨਹੀਂ ਲੱਥ ਸਕਦੀ। ਜਿਵੇਂ ਕੱਪੜੇ ਧੋਣ ਵਾਸਤੇ ਪਾਣੀ ਦੀ ਲੋੜ ਹੈ, ਸਾਬਣ ਦੀ ਲੋੜ ਹੈ, ਮੈਲੇ ਹੋ ਜਾਣ ਬਸਤਰ, ਤਨ ਮੈਲਾ ਹੋ ਜਾਏ ਤਾਂ ਸਾਬਣ ਦੀ ਲੋੜ ਹੈ, ਪਾਣੀ ਦੀ ਲੋੜ ਹੈ, ਮਨ ਹਿਰਦਾ ਤੇਰੀ ਮਤ ਮੈਲੀ ਹੋ ਜਾਏ, ਪਰਮੇਸ਼ਰ ਦੇ ਨਾਮ ਨੂੰ ਪਿਆਰ ਵਿੱਚ ਭੇਜ ਕੇ ਜਪਣ ਦੀ ਲੋੜ ਹੈ। 20ਵੀਂ ਪੌੜੀ ਜਪਜੀ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਬਚਨ ਸਾਂਝੇ ਕਰ ਲੈਂਦੇ ਹਾਂ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰੋ ਸੁਖੇਹ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ। ਇੱਥੇ ਨਾਵੇਂ ਕੈ ਰੰਗ ਦਾ ਅਰਥ ਹੈ, ਰੰਗ ਦਾ ਅਰਥ ਹੈ ਪ੍ਰੇਮ। ਕੱਪੜੇ ਧੋਤੇ ਸਾਬਣ ਨਾਲ ਪਾਣੀ ਨਾਲ, ਮੈਲ ਨਿਕਲ ਗਈ। ਸਾਧ ਸੰਗਤ ਜਿਹੜੀ ਮਤ ਜਨਮਾਂ ਜਨਮਾਤਰਾਂ ਦੀ, ਮਨ ਹਿਰਦਾ ਜਨਮਾਂ ਜਨਮਾਤਰਾਂ ਦਾ ਮੈਲਾ ਲਈ ਫਿਰਦਾ, ਇਹਨੂੰ ਧੋਣ ਵਾਸਤੇ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ। ਇੱਥੇ ਇੱਕ ਬੇਨਤੀ ਧਿਆਨ ਨਾਲ ਸੁਣ ਲੈਣੀ, ਪਤਾ ਕੀ, ਕੱਪੜਾ ਧੋਣ ਵਾਸਤੇ ਦੋ ਚੀਜ਼ਾਂ ਦੀ ਲੋੜ ਹੈ, ਪਾਣੀ ਦੀ ਅਤੇ ਸਾਬਣ ਦੀ। ਇਹ ਵੱਖਰੀ ਗੱਲ ਹੈ ਕਿ ਸਾਬਣ ਦੀ ਜਗ੍ਹਾ ਤੇ ਅੱਜ ਕੱਲ੍ਹ ਹੋਰ ਕਈ ਚੀਜ਼ਾਂ, ਲੀਕੁਡ ਅਤੇ ਸਰਫ ਆਦਿਕ ਵੀ ਆ ਗਏ ਨੇ, ਪਰ ਮੇਰੀ ਬੇਨਤੀ ਸੁਣਨੀ, ਤੱਤ ਦੀ ਗੱਲ ਸਿੱਟਾ ਹੈ ਜਿਹੜਾ। ਕੱਪੜਾ ਧੋਣ ਵੇਲੇ ਸਾਬਣ ਚਾਹੀਦਾ, ਪਾਣੀ ਚਾਹੀਦਾ। ਜਦੋਂ ਕੱਪੜਾ ਧੁੱਪ ਗਿਆ ਮੈਲ ਨਿਕਲ ਗਈ, ਪਰ ਸਾਧ ਸੰਗਤ ਕੱਪੜੇ ਵਿੱਚੋਂ ਮੈਲ ਵੀ ਨਿਕਲ ਗਈ, ਪਾਣੀ ਵੀ ਨਿਕਲ ਗਿਆ ਤੇ ਸਾਬਣ ਵੀ ਨਿਕਲ ਗਿਆ। ਇਹ ਚੇਤੇ ਰੱਖਣਾ, ਆਪਾਂ ਰੋਜ਼ ਕੱਪੜੇ ਧੋਣੇ ਹੀ, ਕੱਪੜੇ ਵਿੱਚੋਂ ਸਾਬਣ ਵੀ ਨਿਕਲ ਗਿਆ ਕੱਪੜੇ 'ਚ, ਪਾਣੀ ਵੀ ਨਿਕਲ ਗਿਆ ਤੇ ਕੱਪੜੇ 'ਚੋਂ ਮੈਲ ਵੀ ਨਿਕਲ ਗਈ। ਇੱਕ ਦੋ ਚਾਰ ਵਾਰੀ ਕੱਪੜਾ ਗੜ ਪਾਇਆ, ਹਫ਼ਤਾ ਦਸ ਦਿਨ ਫਿਰ ਮੈਲਾ ਹੋ ਗਿਆ। ਪਰ ਇੱਕ ਚੇਤੇ ਰੱਖਣਾ, ਮਨ ਹਿਰਦਾ ਧੋਣਾ ਹੈ, ਗੁਰੂ ਦੇ ਸ਼ਬਦ ਨੇ ਮਨ ਹਿਰਦਾ ਧੋਣਾ, ਗੁਰਮੰਤਰ ਨੇ, ਨਾਮ ਸਿਮਰਨ ਦੇ ਪਿਆਰ ਨੇ। ਕੱਪੜੇ ਵਿੱਚੋਂ ਤੇ ਸਾਬਣ ਵੀ ਨਿਕਲ ਗਿਆ ਤੇ ਪਾਣੀ ਵੀ ਨਿਕਲ ਗਿਆ, ਪਰ ਜਿਸ ਦਿਨ ਮਨ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਚਲਾ ਗਿਆ, ਇਸ ਨੇ ਸਾਰੀ ਦੀ ਸਾਰੀ ਅੰਦਰ ਦੀ ਮੈਲ ਤੇ ਕੱਢ ਕੇ ਬਾਹਰ ਸੁੱਟ ਦੇਣੀ ਹੈ। ਪਰ ਪਰਮੇਸ਼ਰ ਦੇ ਨਾਮ ਨੇ ਆਪ ਨਹੀਂ ਅੰਦਰੋਂ ਨਿਕਲਣਾ, ਸਦਾ ਵਾਸਤੇ ਪਰਮੇਸ਼ਰ ਦਾ ਨਾਮ ਤੇਰੇ ਅੰਦਰ ਆਪਣਾ ਟਿਕਾਣਾ ਬਣਾ ਲਏਗਾ। ਕਿਉਂ? ਕਿਉਂਕਿ ਉਹਨੇ ਦੁਬਾਰਾ ਤੇਰੇ ਮਨ ਹਿਰਦੇ ਨੂੰ ਮੈਲਾ ਹੋਣ ਹੀ ਨਹੀਂ ਦੇਣਾ, ਤੇਰੇ ਅੰਤਸ਼ਕਰਨ ਤੇ ਉਹਨੇ ਮੈਲ ਨਹੀਂ ਛੱਡਣ ਦੇਣੀ। ਹੁਣ ਦੁਨਿਆਵੀ ਬਸਤਰ ਗਲ ਪਾਏ, ਫਿਰ ਮੈਲੇ ਹੋ ਗਏ, ਫਿਰ ਧੋਤੇ, ਫਿਰ ਮੈਲੇ ਹੋ ਗਏ, ਪਰਮੇਸ਼ਰ ਦੇ ਨਾਮ ਨੇ ਹਿਰਦੇ 'ਚ ਵੱਸ ਕੇ ਸਾਰੀ ਮੈਲ ਬਾਹਰ ਕੱਢ ਦਿੱਤੀ, ਆਪ ਅੰਦਰ ਟਿਕਾਣਾ ਬਣਾ ਲਿਆ, ਅੰਤਸ਼ਕਰਨ ਸ਼ੁੱਧ ਕਰ ਦਿੱਤਾ ਤੇਰਾ। ਪਰਮੇਸ਼ਰ ਦੇ ਨਾਮ ਨੇ, ਗੁਰੂ ਦੇ ਸ਼ਬਦ ਨੇ, ਗੁਰੂ ਦੀ ਬਾਣੀ ਨੇ, ਗੁਰਮੰਤਰ ਨੇ। ਇਸ ਲਈ ਭਾਈ ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ ਅਤੇ ਆਪ ਗਵਾਏ ਆਪ ਹੈ ਗੁਣ ਗੁਣੀ ਪਰੋਈ। ਆਪਾ ਭਾਵ ਗਵਾਚ ਗਿਆ, ਹੁਣ ਨਜ਼ਰ ਆਉਣ ਲੱਗ ਪਿਆ ਪਰਮੇਸ਼ਰ ਤੂੰ ਆਪ ਹੀ ਆਪ ਹੈ। ਐਸੇ ਗੁਰਮੁਖ ਜਨਾਂ ਦੇ ਹਿਰਦੇ 'ਚ ਉਸ ਪਰਮੇਸ਼ਰ ਦੇ ਗੁਣ ਹੀ ਪਰੋਏ ਜਾਂਦੇ, ਉਹ ਜਿਹੜੇ ਪਾਸੇ ਵੀ ਤੱਕਦੇ ਨੇ ਕਹਿੰਦੇ ਪਰਮੇਸ਼ਰ ਇਹ ਤੇਰੇ ਨਾਮ ਦਾ ਹੀ ਪਸਾਰਾ ਹੈ ਸਾਰਾ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਤਾਰੇ ਸੁਣਨ ਗਿਆਨ ਧਿਆਨ, ਨਾਮ ਕੇ ਤਾਰੇ ਆਗਾਸ ਪਤਾਲ, ਨਾਮ ਕੇ ਤਾਰੇ ਸਗਲੇ ਆਕਾਰ, ਨਾਮ ਕੇ ਤਾਰੇ ਪੁਰੀਆਂ ਸਭ ਭਵਨ, ਨਾਮ ਕੈ ਸੰਗ ਉਦਰੇ ਸੁਣ ਸਰਾਵਣ। ਵਾਹਿਗੁਰੂ ਗੁਰਮੰਤਰ ਹੈ। ਫਿਰ ਚਾਰ ਚਫੇਰਾ ਕੀ ਦਿਸਦਾ ਹੈ ਜੀ, ਜਿਨ੍ਹਾਂ ਦੇ ਹਿਰਦੇ 'ਚ ਵੱਸ ਜਾਂਦਾ ਹੈ ਨਾਮ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਪਰਮੇਸ਼ਰ ਆ ਸਭ ਕੁਛ, ਕੀ ਮਿਰਗ, ਕੀ ਮੀਨ, ਕੀ ਪੰਖੇਰੂ। ਪਰਮਾਤਮਾ ਮੈਨੂੰ ਲੱਗਦਾ ਹੈ ਵੀ ਤੇਰੀ ਯਾਦ ਵਿੱਚ, ਤੇਰੇ ਹੁਕਮ ਵਿੱਚ, ਤੇਰੇ ਨਾਮ ਵਿੱਚ ਭੱਜੇ ਫਿਰਦੇ ਹਨ। ਬਾਣੀ 'ਚ ਤੇ ਇੱਥੋਂ ਤੱਕ ਬਚਨ ਆ ਗਿਆ, ਰੀਦਾ ਹਾਂ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ, ਰੱਬ ਨਾ ਛੋਡਣ ਪਾਸ। ਇਸ ਲਈ 84 ਲੱਖ ਜੂਨਾਂ ਦੇ ਸਰਦਾਰ, ਹੇ ਇਨਸਾਨ, ਹੇ ਮਨੁੱਖ, ਬਿਨ ਹਰ ਭਜਨ ਨਹੀਂ ਛੁਟਕ, ਉਸ ਦਾ ਭਜਨ ਕਰ। ਵਾਹਿਗੁਰੂ ਗੁਰਮੰਤਰ ਨਾਲ ਸਾਂਝ ਪਾ, ਜਪਿਆ ਕਰ ਪਰਮੇਸ਼ਰ ਦਾ ਨਾਮ, ਕਿਉਂਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ, ਨਾਮ ਤੋਂ ਬਿਨਾਂ ਸਾਰੀਆਂ ਗੱਲਾਂ ਹੋਛੀਆਂ, ਥੋਥੀਆਂ ਨੇ, ਬੇਥਵੀਆਂ ਨੇ। ਸਾਧ ਸੰਗਤ ਪਰਮੇਸ਼ਰ ਦੇ ਨਾਮ ਨਾਲ ਸਾਡੀ ਸਾਂਝ ਬਣੇ, ਗੁਰਮੰਤਰ ਨੂੰ ਕਮਾ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਣਾਂ ਵਿੱਚ ਪ੍ਰਵਾਨ ਹੋ ਜਾਈਏ, ਹਉਮੈ ਹੰਕਾਰ ਮੁੱਕੇ ਤੇ ਪਰਮੇਸ਼ਰ ਦੇ ਚਰਨਾਂ ਵਿੱਚ ਸੁਰਤ ਲੀਨ ਕਰਕੇ ਪਰਮਾਤਮਾ ਵਿੱਚ ਅਭੇਦਤਾ ਲੀਨਤਾ ਪ੍ਰਾਪਤ ਕਰ ਲਈਏ।